ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਹਿਲ ਪੁਰੀਏ ਪੁੰਡਰਕ ਬਨਾ ਪਾਂਚੇ ਹੰਸਾ ਸਗਲੇ ਜਨਾ ਪਹਿਲ ਪੁਰੀਏ ਪੁੰਡਰਕ ਬਨਾ ਤਾਂਚੇ ਹੰਸਾ ਸਗਲੇ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਆਨੰਦ ਭਾਨ ਦੇਵਾਨ ਦੇਵ ਉਪਮਾ ਮਹਾਨ ਚਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰਜਾ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਉਤਸਾਹ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਮਨੁੱਖਾ ਜਨਮ ਦੇ ਫਲੇ ਵਾਸਤੇ ਮਨੋਵਰਤੀਆਂ ਨੂੰ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਕਮਲਾਂ ਵਿੱਚ ਲਾਉਣ ਲਈ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਨਾਮਦੇਵ ਜੀ ਮਹਾਰਾਜ ਦੀ ਕਹੀ ਹੋਈ ਬਾਣੀ ਜੋ ਤਨਾਸਰੀ ਰਾਗ ਵਿੱਚ ਹੈ ਤੇ ਸ਼ਬਦ ਦੀਆਂ ਪੰਕਤੀਆਂ ਸਰਵਣ ਕੀਤੀਆਂ ਹਨ। ਆਪ ਜੀ ਇਸ ਸ਼ਬਦ ਵਿੱਚ ਕੁਝ ਸਵਾਲ ਨੇ ਕੁਝ ਜਵਾਬ ਨੇ। ਸਵਾਲ ਹੈ ਕਿ ਜਿਹੜੀ ਸ੍ਰਿਸ਼ਟੀ ਹੈ ਇਹਦੀ ਉਤਪਤੀ ਕਿਵੇਂ ਹੋਈ। ਬਾਣੀ ਨੇ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਦੀ ਹਾਲਤ ਵੀ ਕਹੀ ਹੈ। ਉਤਪਤੀ ਕਿਵੇਂ ਹੋਈ ਇਹ ਕੁਝ ਵੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਹੈ। ਸੰਸਾਰ ਤੋਂ ਪਹਿਲਾਂ ਦੀ ਹਾਲਤ ਕਥਨ ਕਰਦਿਆਂ ਜਦੋਂ ਅਜੇ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ ਆਪ ਜੀ ਪਾਵਨ ਬਾਣੀ ਚ ਜ਼ਿਕਰ ਕਰਦੇ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ ਧਾਰਨ ਨਾ ਗਗਨਾ ਹੁਕਮ ਪਾਰਾ ਨਾ ਦਿਨ ਰਹਿਣ ਨਾ ਛੰਦ ਨਾ ਸੂਰਜ ਸੁਨ ਸਮਾਧ ਲਗਾਇੰਦਾ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ ਉਦੋਂ ਕੀ ਸੀ? ਨਾ ਧਰਤੀ ਸੀ ਨਾ ਆਕਾਸ਼ ਲੱਭਦਾ ਸੀ ਨਾ ਕੋਈ ਦਿਨ ਦਾ ਪਤਾ ਚੱਲਦਾ ਸੀ ਨਾ ਰਾਤ ਦਾ ਪਤਾ ਚੱਲਦਾ ਸੀ। ਚੰਦ ਤੇ ਸੂਰਜ ਦੋਵੇਂ ਦਿਖਾਈ ਨਹੀਂ ਸਨ ਦਿੰਦੇ। ਬਸ ਐਸਾ ਸੀ ਜਿਵੇਂ ਕਿਤੇ ਬਹੁਤ ਸਾਰੀ ਧੁੰਦ ਪੈ ਜਾਏ। ਬਹੁਤੀ ਧੁੰਦ ਵਿੱਚ ਦਿਨ ਤੇ ਰਾਤ ਦਾ ਪਤਾ ਨਹੀਂ ਚੱਲਦਾ। ਆਪਣੀ ਬਾਣੀ ਚ ਐਸੇ ਬਚਨ ਕਹਿ ਰਹੇ ਨੇ ਕਿ ਧਰਤੀ ਤੇ ਅਸਮਾਨ ਦਾ ਪਤਾ ਵੀ ਨਹੀਂ ਸੀ ਚੱਲਦਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਧਰਨ ਨਾ ਗਗਨਾ, ਹੁਕਮ ਵਪਾਰ, ਕੋਈ ਪਤਾ ਨਹੀਂ ਸੀ ਚੱਲਦਾ। ਫਿਰ ਐਸੀ ਜਿਹੜੀ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਦਸ਼ਾ ਸੀ, ਆਪ ਜੀ ਨੇ ਐਸੇ ਬਚਨ ਕਹਿ ਕਿ ਉਹ ਈਸ਼ਵਰ ਉਦੋਂ ਉਹਨੇ ਸੁਣ ਵਰਤਾਈ ਹੋਈ ਸੀ, ਐਸਾ ਲੱਗਦਾ ਸੀ ਮਾਨੋ ਕਿ ਉਹ ਆਪ ਹੀ ਸੁਣ ਸਮਾਧੀ ਲਾ ਕੇ ਬੈਠਾ, ਜਿਵੇਂ ਈਸ਼ਵਰ ਹੀ ਸੁਣ ਵਿੱਚ ਸਮਾਇਆ ਹੋਇਆ। ਸੁਣ ਸਮਾਧ ਲਗਾਇੰਦਾ, ਫਿਰ ਐਸੇ ਐਸੇ ਸਵਾਲ ਹੋ ਸਕਦੇ ਨੇ ਸਾਡੇ ਕੋਲ, ਸ਼ਾਇਦ ਉਹਨਾਂ ਗੱਲਾਂ ਦੇ ਜਵਾਬ ਨਾ ਹੋਣ, ਪਰ ਗੁਰੂ ਨੇ ਜਵਾਬ ਦਿੱਤੇ ਨੇ। ਐਸੇ ਵਚਨ ਆਏ ਕਿ ਸੰਸਾਰ ਦੀ ਜਿਹੜੀ ਐਸੀ ਦਸ਼ਾ ਸੀ ਉਹ 36 ਯੁੱਗ ਤੱਕ ਰਹੀ। 36 ਯੁੱਗ ਕੀਓ ਗੁਬਾਰਾ, ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਜੇ ਦਿਨ ਰਾਤ ਦਾ ਪਤਾ ਨਹੀਂ ਸੀ, ਕੋਈ ਜੀਵ ਨਹੀਂ ਸੀ, ਚੰਦ ਸੂਰਜ ਦਿਸਦੇ ਨਹੀਂ ਸਨ, ਧਰਤੀ ਤੇ ਆਕਾਸ਼ ਦਾ ਪਤਾ ਨਹੀਂ ਚੱਲਦਾ ਸੀ, ਤਾਂ ਫਿਰ ਇਹ ਕਿਸ ਨੇ ਵੇਖਿਆ ਕਿ 36 ਯੁੱਗ ਐਸੀ ਹਾਲਤ ਰਹੀ? ਮਨੁੱਖ ਸਵਾਲ ਕਰ ਸਕਦਾ। ਪਰ ਆਪ ਜੀ ਐਸੇ ਬਚਨ ਬਾਣੀ ਚ ਕਰਦੇ ਨੇ ਕਿ 36 ਯੁੱਗ ਗੁਬਾਰ ਸਾ ਆਪੇ ਗਣਤ ਕੀ ਨੀ, ਇਹ ਗਿਣਤੀ ਵੀ ਉਸਨੇ ਆਪ ਕੀਤੀ ਕਿ 36 ਯੁੱਗ ਐਸੇ ਸਮੇਂ ਨੂੰ ਲੰਘ ਗਏ। ਫਿਰ ਉਸਨੇ ਸੰਸਾਰ ਦੀ ਉਤਪਤੀ ਸੁਣ ਤੋਂ ਕੀਤੀ। ਮੱਛਕਾ ਚੋਬਰਾ ਆਦਿਕ ਜਿਹੜੇ ਅਵਤਾਰ ਨੇ, 10 ਅਵਤਾਰ ਉਹ ਸੁਣ ਤੋਂ ਪੈਦਾ ਹੋਏ। ਬਾਣੀ ਚ ਐਸਾ ਜ਼ਿਕਰ ਆਉਂਦਾ ਹੈ ਕਿ ਸੁਨੋ ਉਪਜੇ 10 ਅਵਤਾਰ। ਉਹ ਸੁਣ ਤੋਂ ਸੰਸਾਰ ਕਿਵੇਂ ਹੋਂਦ ਵਿੱਚ ਆਇਆ, ਇਹਦੇ ਪ੍ਰਤੀ ਬਾਣੀ ਦੇ ਜਿਹੜੇ ਖਿਆਲ ਨੇ, ਇੱਕ ਥਾਂ ਤੇ ਆਪ ਜੀ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ। ਕਵਾਓ ਦਾ ਜਿਹੜਾ ਅਰਥ ਹੈ ਉਹ ਹੈ ਬੋਲ, ਸ਼ਬਦ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ 100 ਦਰਿਆਓ। ਵੇਦ ਇਹ ਗੱਲ ਕਹਿੰਦੇ ਨੇ ਕਿ ਭਗਵਾਨ ਨੇ ਐਸਾ ਬੋਲ ਬੋਲਿਆ ਕਿ ਇੱਕੋ ਹੰਗ ਬਹੁ ਸ਼ਿਆਮ ਪਰਜਾਏ, ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਆਪ ਜੀ ਨੇ ਸ੍ਰਿਸ਼ਟੀ ਦੀ ਉਤਪਤੀ ਕਰਦਿਆਂ, ਬਾਣੀ ਨੇ ਉਤਪਤੀ ਦੀ ਗੱਲ ਕਰਦਿਆਂ ਐਸੇ ਬਚਨ ਵੀ ਕਹੇ ਨੇ ਕਿ ਸੱਚੇ ਤੇ ਪਵਨ ਭਇਆ, ਪਵਨ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਪਹਿਲਾਂ ਹਵਾ ਬਣੀ, ਜਿਵੇਂ ਵਿਗਿਆਨ ਕਹਿੰਦਾ ਪਹਿਲਾਂ ਗੈਸਾਂ ਬਣੀਆਂ ਫਿਰ ਪਾਣੀ ਬਣਿਆ। ਸਤਿਗੁਰੂ ਕਹਿੰਦੇ ਨੇ ਸੱਚੇ ਤੇ ਪਵਨ ਭਇਆ, ਪਵਨ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਰਮੇਸ਼ਵਰ ਤੋਂ ਪਹਿਲਾਂ ਹਵਾ ਬਣੀ, ਹਵਾ ਤੋਂ ਪਾਣੀ ਬਣਿਆ, ਪਾਣੀ ਦੇ ਵਿੱਚੋਂ ਉਸਨੇ ਜੀਵ ਪੈਦਾ ਕੀਤੇ। ਪਾਣੀ ਤੋਂ ਉਹਨੇ ਜੀਵ ਪੈਦਾ ਕੀਤੇ। ਉਹ ਸੰਸਾਰ ਨੂੰ ਰਚਣ ਲਈ ਬਾਣੀ ਚ ਐਸਾ ਵਚਨ ਆਇਆ ਕਿ ਚਾਰ ਖਾਣੀਆਂ ਦੀ ਵਰਤੋਂ ਕੀਤੀ। ਪਰ ਸਤਿਗੁਰੂ ਨੇ ਐਸੇ ਬਚਨ ਕਹੇ ਨੇ ਕਿ ਖਾਣੀਆਂ ਚਾਰ ਹੀ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕਿੰਨੀਆਂ ਖਾਣਾ ਨੇ ਕੋਈ ਪਤਾ ਨਹੀਂ, ਪਰ ਸੰਸਾਰ ਵਿੱਚ ਪ੍ਰਚਲਿਤ ਜਿਹੜੀ ਗੱਲ ਸੀ ਉਹ ਖਾਣਾ ਦੀ ਚਾਰ ਮੰਨੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚਦੀ ਨੀ। ਉਹਨੇ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਰਚੇ, ਉਹਨੇ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਰਚੇ, ਉਹਨੇ ਸੇਤਜ ਪਸੀਨੇ ਤੋਂ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵਾਂ ਦੀ ਰਚਨਾ ਕੀਤੀ। ਉਹਨੂੰ ਸੰਸਾਰ ਵਿੱਚ ਉਹ ਜੀਵ ਰਚੇ ਜਿਹੜੇ ਧਰਤੀ ਨੂੰ ਪਾੜ ਕੇ ਜਨਮ ਲੈਂਦੇ ਬਨਸਪਤੀ। ਸਤਿਗੁਰੂ ਨੇ ਬਚਨ ਕਹੇ ਅੰਡਜ ਜੇਰਜ ਉਤ ਪੁਜ ਸੇਤਜ ਤੇਰੇ ਕੀਤੇ ਜਨਤਾ। ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਾਵੰਤਾ। ਹੈ ਪ੍ਰਭੂ, ਇਹ ਚਾਰ ਖਾਣੀਆਂ ਦੇ ਜੀਵ ਤੇਰੇ ਪੈਦਾ ਕੀਤੇ। ਬਾਣੀ ਨੇ ਐਸੇ ਬਚਨ ਵੀ ਕਹੇ ਕਿ ਖੰਡ ਦੀਪ ਸਭ ਲੋਆ। ਇਹ ਜਿਹੜੀ ਧਰਤੀ ਹੈ ਇਹਦੇ ਨੌ ਟੁਕੜੇ ਮੰਨੇ ਗਏ। ਨਵਖੰਡ ਪ੍ਰਿਥਵੀ ਨੂੰ ਕਿਹਾ ਜਾਂਦਾ ਸੀ ਪੁਰਾਣੇ ਸਮੇਂ ਚ। ਸੱਤ ਦੀਪ ਮੰਨੇ ਗਏ ਤੇ ਖੰਡ ਦੀਪ ਸਭ ਲੋਹਾ ਜਿੰਨੀ ਲੋਕਾਈ ਹੈ ਸ੍ਰਿਸ਼ਟੀ ਹੈ। ਏਕ ਕਵਾਵੈ ਤੇ ਸਭ ਹੋਆ, ਨਿਰੰਕਾਰ ਦੇ ਇੱਕ ਸ਼ਬਦ ਤੋਂ ਪੈਦਾ ਹੋਈ। ਤੋ ਹੁਣ ਜਿਹੜੀ ਦੇਖਣ ਵਾਲੀ ਗੱਲ ਹੈ, ਅਨਮਤ ਜਿਹੜੇ ਨੇ ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ। ਸਤਿਗੁਰੂ ਦੀ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਉਹਦਾ ਉਹਨੂੰ ਕੋਈ ਟਾਈਮ ਨਹੀਂ ਲੱਗਦਾ ਸਾਜਣ ਲੱਗਿਆ, ਉਹਨੂੰ ਕੋਈ ਟਾਈਮ ਨਹੀਂ ਲੱਗਦਾ ਮਿਟਾਉਣ ਲੱਗਿਆ। ਰੱਬ ਜੀ ਨੇ ਬੜੇ ਸੁੰਦਰ ਸ਼ਬਦ ਕਹੇ ਨੇ, ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ। ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ, ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਮੁੜ ਕੇ ਸਾਜ ਸਕਦਾ। ਪਰ ਕਈ ਧਰਮ ਐਸੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਉਸ ਨੂੰ ਸ੍ਰਿਸ਼ਟੀ ਸਾਜਣ ਲਈ ਸੱਤ ਦਿਨ ਲੱਗੇ। ਈਸਾਈ ਮਤ ਪੜ੍ਹੋ, ਬਾਈਬਲ ਵਿੱਚ ਐਸਾ ਲਿਖਿਆ ਹੈ ਕਿ ਉਸ ਨੇ ਸੱਤ ਦਿਨਾਂ ਵਿੱਚ ਸ੍ਰਿਸ਼ਟੀ ਸਾਜੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਸੱਤ ਦਿਨ ਨਹੀਂ ਲੱਗੇ, ਉਹ ਤਾਂ ਸੰਕਲਪ ਕਰਦੇ ਹੋਏ ਸ੍ਰਿਸ਼ਟੀ ਹੋ ਜਾਂਦੀ, ਸੰਕਲਪ ਹੋ ਜਾਏ ਮਿਟ ਜਾਂਦੀ। ਉਹਨੂੰ ਨਾ ਸਾਜਣ ਲੱਗਿਆਂ ਦੇਰ ਲੱਗਦੀ ਹੈ, ਨਾ ਉਹਨੂੰ ਮਿਟਾਉਣ ਲੱਗਿਆਂ ਦੇਰ ਲੱਗਦੀ ਹੈ। ਐਸੇ ਬਚਨ ਵੀ ਬਾਣੀ ਚ ਆਏ ਕਿ ਸੰਸਾਰ ਦੇ ਪਸਾਰੇ ਨੂੰ ਉਸ ਈਸ਼ਵਰ ਨੇ ਅਨੇਕਾਂ ਵਾਰ ਪਸਾਰਿਆ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਉਹ ਆਪ ਨਹੀਂ ਮਿਟਿਆ, ਸੰਸਾਰ ਨੂੰ ਮਿਟਾਉਂਦਾ ਰਿਹਾ, ਸੰਸਾਰ ਨੂੰ ਸਾਜਦਾ ਰਿਹਾ। ਅੱਜ ਜੋ ਸ੍ਰਿਸ਼ਟੀ ਦਿਸਦੀ ਹੈ ਇਹ ਕਦੇ ਨਹੀਂ ਸੀ, ਹੁਣ ਹੈ, ਕਦੇ ਫਿਰ ਸਮਾਂ ਆਏਗਾ, ਇਹ ਨਹੀਂ ਹੋਵੇਗੀ। ਕਿਉਂਕਿ ਈਸ਼ਵਰ ਨੇ ਜੋ ਬਣਾਇਆ ਹੈ ਬਕਾਇਦਾ ਉਹਦਾ ਇੱਕ ਸਰਕਲ ਹੈ ਜਿਸ ਨੂੰ ਚੱਕਰ ਕਹਿੰਦੇ ਹੋ, ਚੱਕਰਾਕਾਰ ਬਣਾਇਆ। ਤੁਸੀਂ ਦੇਖਦੇ ਹੋ ਬੱਚਾ ਜਨਮ ਲੈਂਦਾ, ਉਹਦੇ ਪਾਸ ਦਿਮਾਗ ਤਾਂ ਹੈ ਪਰ ਸੋਚ ਨਹੀਂ ਸਕਦਾ, ਉਹਦੇ ਪਾਸ ਅੱਖਾਂ ਹਨ, ਵੇਖਦਾ ਵੀ ਹੈ ਪਰ ਨਿਰਣਾ ਨਹੀਂ ਕਰ ਸਕਦਾ, ਉਹਦੇ ਪਾਸ ਹੱਥ ਹਨ ਪਰ ਖਾ ਨਹੀਂ ਸਕਦਾ, ਉਹਦੇ ਪਾਸ ਪੈਰ ਵੀ ਹੈ ਪਰ ਚੱਲ ਨਹੀਂ ਸਕਦਾ ਜਿਹੜਾ ਜਨਮਿਆ ਹੈ, ਉਸ ਨੂੰ ਸਹਾਰੇ ਦੀ ਲੋੜ ਹੈ। ਫਿਰ ਉਹਦੇ ਜੀਵਨ ਦੇ ਵਿੱਚ ਇੱਕ ਐਸੀ ਕਹਾਣੀ ਸ਼ੁਰੂ ਹੁੰਦੀ ਜਦੋਂ ਉਹ ਪੈਰਾਂ ਨਾਲ ਚੱਲਦਾ, ਹੱਥਾਂ ਨਾਲ ਕਰਦਾ ਹੈ, ਰਸਨਾ ਨਾਲ ਬੋਲਦਾ ਹੈ, ਨੇਤਰਾਂ ਨਾਲ ਦੇਖਦਾ ਵੀ ਹੈ, ਦਿਮਾਗ ਨਾਲ ਨਿਰਣਾ ਵੀ ਕਰਦਾ ਹੈ, ਕੰਨਾਂ ਨਾਲ ਸੁਣਦਾ ਵੀ ਹੈ। ਉਹ ਚੱਲਦਿਆਂ ਚੱਲਦਿਆਂ ਉਮਰ ਬੀਤਦਿਆਂ ਬੀਤਦਿਆਂ ਲੰਘਦਿਆਂ 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 ਗੱਲ ਫਿਰ ਕਿੱਥੇ ਆ ਜਾਂਦੀ, ਹੁਣ ਬਜ਼ੁਰਗ ਹੋ ਗਿਆ, ਜਨਮਿਆ ਸੀ ਮੂੰਹ ਵਿੱਚ ਦੰਦ ਨਹੀਂ ਸਨ, ਹੁਣ ਬੁੱਢਾ ਹੋਇਆ ਹੁਣ ਵੀ ਦੰਦ ਹੈ ਨਹੀਂ, ਜਨਮਿਆ ਸੀ ਅੱਖਾਂ ਸੀ ਪਰ ਦੇਖ ਨਹੀਂ ਸੀ ਸਕਦਾ, ਹੁਣ ਬਜ਼ੁਰਗ ਹੋ ਗਿਆ ਹੁਣ ਵੀ ਅੱਖਾਂ ਹਨ ਪਰ ਦੇਖ ਨਹੀਂ ਸਕਦਾ, ਕੰਨ ਸੀ ਪਰ ਸੁਣਦਾ ਨਹੀਂ ਸੀ ਹੁਣ ਵੀ ਨਹੀਂ ਸੁਣਦਾ, ਪੈਰ ਸੀ ਪਰ ਚੱਲ ਨਹੀਂ ਸੀ ਸਕਦਾ ਅੱਜ ਵੀ ਚੱਲਦਾ ਨਹੀਂ, ਕਿਉਂਕਿ ਇੱਕ ਸਰਕਲ ਜਿਹੜਾ ਨਿਰੰਕਾਰ ਨੇ ਸ਼ੁਰੂ ਕੀਤਾ ਸੀ ਉਹ ਪੂਰਾ ਹੋਣ ਤੇ ਆ ਗਿਆ। ਕਦੇ ਨਹੀਂ ਸੀ ਬੱਚਾ, ਹੁਣ ਬਜ਼ੁਰਗ ਹੈ, ਉਹ ਨਹੀਂ ਹੋ ਜਾਏਗਾ, ਹੈ ਨਹੀਂ, ਖਤਮ ਹੋ ਗਿਆ। ਐਸੀ ਨਿਰੰਕਾਰ ਨੇ ਖੇਡ ਰਚੀ ਹੈ। ਇਸ ਨੂੰ ਕਿਸੇ ਵਿਰਲੇ ਵਿਅਕਤੀ ਨੇ ਸਮਝਿਆ, ਸਾਰਾ ਸੰਸਾਰ ਇਸ ਨੂੰ ਸਮਝ ਨਹੀਂ ਸਕਿਆ, ਸੰਸਾਰ ਦੇ ਸਮਝਣ ਦੀ ਗੱਲ ਵੀ ਨਹੀਂ, ਨਾ ਕਿਸੇ ਪਾਸ ਸਮਝਣ ਲਈ ਸਮਾਂ ਹੈ, ਨਾ ਕੋਈ ਸਮਝਣ ਲਈ ਇਸ ਪਾਸੇ ਵੱਲ ਆਉਂਦਾ ਕਿ ਸਮਝਿਆ ਜਾਏ, ਕਿਉਂਕਿ ਮਨੁੱਖ ਦੀ ਸੋਚ, ਮਨੁੱਖ ਦੀਆਂ ਲੋੜਾਂ, ਮਨੁੱਖ ਦਾ ਸੰਸਾਰ ਨਾਲ ਜੁੜ ਜਾਣਾ ਇਹ ਐਸਾ ਹੈ ਕਿ ਮਨੁੱਖ ਨੂੰ ਉਧਰੋਂ ਟਾਈਮ ਨਹੀਂ ਮਿਲਦਾ, ਇਸ ਪਾਸ ਸਮਾਂ ਨਹੀਂ ਹੈ ਕਿ ਇਹਨਾਂ ਗੱਲਾਂ ਨੂੰ ਸੋਚ ਸਕੇ, ਇਸ ਕਰਕੇ ਇਹ ਗੱਲਾਂ ਨੂੰ ਫਾਲਤੂ ਗੱਲਾਂ ਕਹਿ ਕੇ ਇਹ ਕਿਨਾਰੇ ਕਰ ਦਿੰਦਾ। ਤਾਂ ਸੰਸਾਰ ਦੀ ਰਚਨਾ ਕਿਵੇਂ ਹੋਈ, ਐਸੇ ਜ਼ਿਕਰ ਕੀਤਾ ਜਾਂਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਜਲ ਬਣਾਇਆ ਤੇ ਜਲ ਦੇ ਵਿੱਚੋਂ ਉਸਨੇ ਕਮਲ ਫੁੱਲ ਪੈਦਾ ਕੀਤਾ। ਹਿੰਦੂ ਸੰਸਕ੍ਰਿਤੀ ਇਹ ਗੱਲ ਕਹਿੰਦੀ ਹੈ ਕਿ ਜਲ ਦੇ ਵਿੱਚ ਉਹਨੇ ਕਮਲ ਪੈਦਾ ਕੀਤਾ। ਹੁਣ ਕਮਲ ਵਿੱਚ ਕੀ ਹੈ, ਕੌਣ ਹੈ ਕਮਲ? ਜਦੋਂ ਬਾਣੀ ਪੜ੍ਹੋਗੇ ਸਤਿਗੁਰੂ ਕਹਿੰਦੇ ਨੇ ਆਪੀ ਨੈ ਆਪ ਸਾਜਿਓ, ਉਹ ਚਾਹੇ ਕਮਲ ਬਣ ਕੇ ਪ੍ਰਗਟ ਹੋਏ, ਚਾਹੇ ਜਲ ਬਣ ਕੇ ਪ੍ਰਗਟ ਹੋਏ, ਚਾਹੇ ਬਨਸਪਤੀ ਦੇ ਰੂਪ ਵਿੱਚ ਧਰਤੀ ਤੇ ਪੈਦਾ ਹੋਏ, ਚਾਹੇ ਜੀਵਾਂ ਦੇ ਰੂਪ ਵਿੱਚ ਮਨੁੱਖਾਂ ਦੇ ਰੂਪ ਵਿੱਚ ਪੈਦਾ ਹੋਏ, ਚਾਹੇ ਪਸ਼ੂ ਪੰਛੀਆਂ ਦੇ ਰੂਪ ਵਿੱਚ ਪੈਦਾ ਹੋਵੇ, ਪਰ ਹੈ ਉਹ ਆਪ, ਉਹਨੇ ਆਪਣੇ ਆਪੇ ਤੋਂ ਕਮਲ ਨੂੰ ਸਾਜਿਆ। ਜਦੋਂ ਕਮਲ ਪੈਦਾ ਹੋਇਆ ਤੇ ਕਹਿੰਦੇ ਇਹਨੇ ਨਾਮਦੇਵ ਜੀ ਮਹਾਰਾਜ ਕਹਿ ਰਹੇ ਨੇ ਪਹਿਲ ਪੁਰੀਏ ਪੁੰਡਰਕ ਵਨਾ, ਸਭ ਤੋਂ ਪਹਿਲਾਂ ਉਸ ਈਸ਼ਵਰ ਨੇ, ਪੁੰਡਰ ਦਾ ਅਰਥ ਹੈ ਸਫੇਦ, ਬਾਣੀ ਚ ਐਸਾ ਬਚਨ ਆਉਂਦਾ ਕਿ ਕੱਕਾ ਕੇਸ ਪੁੰਡਰ ਜਬ ਹੂਏ ਵਿਣ ਸਾਬੂਣ ਉਜਲਿਆ, ਕਮਲ ਦੇ ਪੱਤੇ ਸਫੇਦ ਹੁੰਦੇ ਨੇ, ਕਮਲ ਦੀਆਂ ਕਿਸਮਾਂ ਨੇ, ਗੁਲਾਬੀ ਰੰਗ ਦਾ ਕਮਲ ਵੀ ਹੁੰਦਾ, ਸਫੇਦ ਰੰਗ ਦਾ ਕਮਲ ਵੀ ਹੁੰਦਾ। ਜਿਹੜੇ ਯੋਗੀ ਨੇ ਉਹ ਦੱਸਦੇ ਨੇ ਕਿ ਮਨੁੱਖ ਦੇ ਜਿਹੜੇ ਊਰਜਾ ਸ਼ਕਤੀ ਟਿਕਣ ਦੀਆਂ ਜਿਹੜੀਆਂ ਜਗ੍ਹਾ ਨੇ ਇਹਨਾਂ ਦੇ ਵਿੱਚ ਲਾਲ ਰੰਗ ਦਾ ਕਮਲ ਵੀ ਹੈ, ਨੀਲੇ ਰੰਗ ਦਾ ਉਹਨਾਂ ਚੱਕਰਾਂ ਚ ਕਮਲ ਵੀ ਹੈ, ਪੀਲੇ ਰੰਗ ਦਾ ਕਮਲ ਵੀ ਹੈ, ਸਫੇਦ ਰੰਗ ਦਾ ਕਮਲ ਵੀ ਹੈ। ਸਤਿਗੁਰੂ ਇਹ ਕਹਿੰਦੇ ਨੇ ਕਿ ਪਹਿਲ ਪੁਰੀਏ ਪੁੰਡਰਕ ਵਨਾ, ਵਨਾ ਦਾ ਅਰਥ ਹੈ ਬਣਿਆ, ਸਭ ਤੋਂ ਪਹਿਲਾਂ ਉਸ ਨਿਰੰਕਾਰ ਨੇ ਕਮਲ ਨੂੰ ਪੈਦਾ ਕੀਤਾ, ਉਹ ਤੋਂ ਕਮਲ ਬਣਿਆ। ਫਿਰ ਐਸੀ ਗੱਲ ਕਹੀ ਜਾਂਦੀ ਹੈ ਕਿ ਉਸ ਕਮਲ ਨੇ ਦੇ ਵਿੱਚੋਂ ਬਰਮਾ ਦਾ ਜਨਮ ਹੋਇਆ। ਜਦੋਂ ਬਰਮਾ ਕਮਲ ਚ ਨਿਕਲਿਆ ਤੇ ਕਮਲ ਵੱਲ ਦੇਖਦਾ ਖੜਕੇ ਤੇ ਸੋਚਦਾ ਕਿ ਇਹ ਮੇਰਾ ਜਨਮਦਾਤਾ ਹੈ, ਤਾਂ ਏਡਾ ਕੁ ਫੁੱਲ ਹੈ, हिंदू संस्कृति ऐसा कहती है कि वर्मा ने कमल नू लत मारी, जदों कमल नू लत मारी तो उदे विचे गिर गया, किन्ने जुग उदी नाली ची भटकदा रहा, उनू अंत नहीं आया उस कमल दा, क्योंकि बेअंत प्रभु ने जो पैदा किया वो भी बेअंत है। बाणी च ऐसे जिक्र आउंदे कि वर्मा सृष्टि नू पालन गया, वर्मा भालन सृष्ट गया, आगे अंत न पायो ताका, कंस छेद क्या वड़ा भया, क्या उपमा तेरी आखी जाए, तू सर्वे पूर रहया लिव लाए। जदों आप जी कह रहे बाणी च के पहल पूरीये पुंडरक वना, सब तो पहला उस भगवान तो कमल पैदा होया, ते फिर तांचे हंसा, वो तो फिर हंस जिसका वाहन है वो वर्मा पैदा होया, फिर कौन पैदा होया, सगले जना, फिर तमाम जीव पैदा हुए। वर्मा ने, लोग कहने वर्मा ने सृष्टि साजी, गुरु साहब ने बाणी बचन कहे, एक संसारी एक पंडारी, एक लै दी बाण। जदों वो जेड़ी माया है, माया ईश्वर नाल व्याई प्रसूत होई, एका माई जुगत व्याई तीन चेले परवान, एक संसारी एक पंडारी एक लै दी बाण। जिवें ये तीन है नहीं, याद रखियो, ते मनुख ने तीन मन लै तीन रूप दे दिते, पर है वो इको ही। जिवें कोई सूरज दी किरण किसे मोटे शीशे चो लंघदी है ते सत रंग बन जांदे, एवें जदों ईश्वर माया चो गुजरिया ते संसार दे लोगां नूं ओहदे तीन रूप दिसे, एक पैदा करन वाला, एक पालन वाला, एक खात्मा करने वाला। पर सतगुरु ने बचन कहे कि ओ एक ही है संसारी, जिहड़ा संसार में जन्म दिंदा, एक ही है जो प्रतिपालना करदा है, अते ओ एक ही है जो लैता कर लैंदा है। एक तो बिना किसी के हाथ विच कुछ होर है नहीं। जो बाणी नूं कोखांगे, बाणी नूं विचार के पढ़ांगे, बाणी विच ऐसे वचन आउंदे ने कि आप उपावन हार आपे ही मारदा, सब किश जाने जान बुझ विचारदा। फिर तेन तो होए ना भाई, आपे ही पैदा कीता, आपे ही पालिया, आपे ही खत्म कर दिता, वो तो बिना दूजा कोई है नहीं जो कुछ कर सके। बाणी विच ऐसे वचनायन, बीजो सूझे को नहीं बह दुलीचे पाए। सतगुरु कहने जे कोई सिंघासन ला के भी बैठ जाए ते ईश्वर वर्गा कोई दूजा नहीं सुझदा, वो आप ही है। किसनों कही है नानका, सब किस आपे आप। तो आप जी कहने कि पहल पुरिये पुंडरक वना, आचे हंसा सगले जना, वो तो हंस दे वाहन वाला ब्रह्मा पैदा होया, फिर सारे जीव पैदा होए।
कृष्णा ते जानू हर हर नाचंती नाचना,
कृष्णा कृष्णा ते जानऊ हर हर नाचंती नाचना, ओ हर जेड़ा तमाम जीवां नू पुतलियां दी तरह नचा रहा है, जिस दी नचाई हुई सृष्टि नाचंती है नचदी है, ओ कृष्णा ते जानऊ कृष्णा, जिस विच क्रिस्ताई नहीं है, ਉਸ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਜਾਣਨਾ ਕਰੋ। ਸਤਿਗੁਰੂ ਕਹਿੰਦੇ ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਣਾ, ਉਹ ਹਰ ਜੀਵ ਉਸ ਤੋਂ ਪੈਦਾ ਹੋਇਆ ਔਰ ਉਹ ਹਰ ਤਮਾਮ ਜੀਵਾਂ ਵਿਚ ਸਮਾ ਰਿਹਾ ਹੈ ਔਰ ਉਸਦੀ ਨਚਾਈ ਹੋਈ ਇਹ ਸ੍ਰਿਸ਼ਟੀ ਨੱਚਦੀ ਹੈ।
ਪਹਿਲ ਪੁਰਸਾ ਵਿਰਾਮ,
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਪੁਰਸਾ। ਪੁਰਸਾ ਦਾ ਅਰਥ ਹੈ ਪੁਰਖ, ਜਿਹਨੂੰ ਤੁਸੀਂ ਕਰਤਾ ਪੁਰਖ ਕਹਿੰਦੇ ਹੋ। ਸਭ ਤੋਂ ਪਹਿਲਾਂ ਉਸ ਕਰਤੇ ਪੁਰਖ ਨੇ ਉਥੋਂ ਕੀ ਪੈਦਾ ਹੋਇਆ? ਬਿਰਾ ਬਾਣੀ, ਜਿਸ ਨੂੰ ਸ਼ਬਦ ਕਹਿੰਦੇ ਹੋ। ਕਰਤੇ ਨੇ ਰਚਿਆ ਸੰਸਾਰ ਤੇ ਸ਼ਬਦ ਤੋਂ ਰਚਿਆ। ਅੱਜ ਗੱਲ ਕੁਝ ਅਜੀਬ ਹੋ ਗਈ। ਜਦੋਂ ਅਸੀਂ ਇਹ ਗੱਲ ਬਾਣੀ ਚ ਪੜਾਂਗੇ, ਇਹਨੂੰ ਧਿਆਨ ਨਾਲ ਵਾਚਾਂਗੇ ਤੇ ਸਤਿਗੁਰੂ ਤਾਂ ਕਹਿੰਦੇ ਨਾ ਆਪੀ ਨਾ ਆਪ ਸਾਜਿਓ, ਤੇ ਫਿਰ ਸ਼ਬਦ ਕਿਸ ਨੂੰ ਕਹੋਗੇ? ਉਸ ਨੂੰ, ਬ੍ਰਹਮ ਨੂੰ। ਉਹਨੇ ਆਪਣੇ ਆਪੇ ਤੋਂ ਆਪਣੇ ਆਪੇ ਨੂੰ ਸਾਜਿਆ। ਉਹ ਤੋਂ ਪਹਿਲ ਪੁਰਸਾ ਬਿਰਾ, ਉਹ ਤੋਂ ਬਾਣੀ ਹੋਈ, ਨਾਦ ਹੋਇਆ। ਉਹਨੇ ਇਹ ਗੱਲ ਜਾ ਕਹੀ ਕਿ ਮੈਂ ਇੱਕ ਹਾਂ ਤੇ ਇੱਕ ਤੋਂ ਅਨੇਕ ਹੋ ਜਾਵਾਂ। ਇੱਕ ਗੱਲ ਕੁਝ ਅਜੀਬ ਹੋ ਗਈ। ਜਦੋਂ ਅਸੀਂ ਇਹ ਗੱਲ ਬਾਣੀ ਚ ਪੜਾਂਗੇ, ਇਹਨੂੰ ਧਿਆਨ ਨਾਲ ਵਾਚਾਂਗੇ ਤੇ ਸਤਿਗੁਰੂ ਤਾਂ ਕਹਿੰਦੇ ਨਾ ਆਪੀ ਨਾ ਆਪ ਸਾਜਿਓ, ਤੇ ਫਿਰ ਸ਼ਬਦ ਕਿਸ ਨੂੰ ਕਹੋਗੇ? ਉਸ ਨੂੰ, ਬ੍ਰਹਮ ਨੂੰ। ਉਹਨੇ ਆਪਣੇ ਆਪੇ ਤੋਂ ਆਪਣੇ ਆਪੇ ਨੂੰ ਸਾਜਿਆ। ਉਹ ਤੋਂ ਪਹਿਲ ਪੁਰਸਾ ਬਿਰਾ, ਉਹ ਤੋਂ ਬਾਣੀ ਹੋਈ, ਨਾਦ ਹੋਇਆ। ਉਹਨੇ ਇਹ ਗੱਲ ਜਾਣ ਕਹੀ ਕਿ ਮੈਂ ਇੱਕ ਹਾਂ ਤੇ ਇੱਕ ਤੋਂ ਅਨੇਕ ਹੋ ਜਾਵਾਂ। ਇੱਕ ਹੈ, ਅਨੇਕ ਹੈ, ਅਨੇਕ ਹੈ, ਫਿਰ ਇੱਕ ਹੈ। ਉਹ ਇੱਕ ਤੋਂ ਅਨੇਕ ਹੋ ਗਿਆ, ਅਨੇਕ ਤੋਂ ਇੱਕ ਵੀ ਆਪ ਹੋ ਜਾਂਦਾ। ਉਹ ਅਨੇਕਤਾ ਵਿੱਚ ਵੀ ਇੱਕ ਸਮਾਇਆ ਹੋਇਆ। ਉਸ ਦੇ ਬੁਲਾਇਆ ਜੀਵ ਬੋਲਦੇ, ਕੋਈ ਦੇਖਦਾ ਹੈ, ਕੋਈ ਸੁਣਦਾ ਹੈ, ਕੋਈ ਜੀਵ ਉਸ ਤੋਂ ਬਿਨਾਂ ਨਹੀਂ ਹੈ। ਫਿਰ ਯਾਦ ਰੱਖਿਓ, ਉਸਨੇ ਦਵੈਤ ਨਹੀਂ ਕੀਤੀ। ਜਿੰਨੇ ਜੀਵ ਸਾਜੇ ਤੇ ਪਸ਼ੂ ਸਾਜੇ ਤੱਤ ਉਸਦੇ ਵੀ ਪੰਜ ਨੇ, ਜੇ ਪੰਛੀ ਸਾਜੇ ਤੱਤ ਉਸਦੇ ਵੀ ਪੰਜ ਨੇ, ਜੇ ਮਨੁੱਖ ਸਾਜਿਆ ਤੱਤ ਉਸਦੇ ਵੀ ਪੰਜ ਨੇ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਗੁਰੂ ਸਾਹਿਬ ਨੇ ਚੈਲੰਜ ਕੀਤਾ ਬਾਣੀ ਵਿੱਚ। ਕਹਿੰਦੇ ਪਿਆਰਿਓ, ਈਸ਼ਵਰ ਨੇ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਸਾਜੀ ਹੈ। ਜੇ ਤੁਹਾਡੇ ਅਧੀਨ ਕੁਝ ਹੈ ਤਾਂ ਕੋਈ ਛੇਵਾਂ ਕਰਿਓ ਜੇ ਕਿਸ ਕੀਤਾ ਹੋਵੇ। ਜੇ ਤੁਹਾਡਾ ਕੀਤਾ ਕੁਝ ਹੋ ਸਕਦਾ ਤਾਂ ਕੋਈ ਛੇਵਾਂ ਤੱਤ ਪੈਦਾ ਕਰਕੇ ਦੱਸ ਦਿਓ। ਇੱਥੇ ਆ ਕੇ ਵਿਗਿਆਨ ਹਾਰ ਜਾਂਦਾ, ਛੇਵਾਂ ਤੱਤ ਪੈਦਾ ਨਹੀਂ ਕਰ ਸਕਦੇ। ਪੰਜ ਹੀ ਰਹਿਣਗੇ, ਪੰਜਾਂ ਨੂੰ ਉਲਟ ਪੁਲਟ ਕਰਕੇ ਜਿੱਧਰ ਮਰਜ਼ੀ ਕਰੀ ਜਾਣ, ਪਰ ਰਹਿਣਗੇ ਪੰਜ ਹੀ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਹਿਲ ਪੁਰਸਾ ਬਿਰਾ, ਪਹਿਲਾਂ ਉਸ ਪੁਰਖਾ ਪੁਰਸਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਰਾ ਬਾਣੀ ਹੋਈ। ਜਦੋਂ ਉਹਨੇ ਕਿਹਾ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਇਹ ਬਾਣੀ ਹੈ। ਬਾਣੀ ਦੇ ਭੇਦ ਵੀ ਨੇ। ਬਾਣੀ ਮਨੁੱਖ ਦੇ ਅੰਦਰ ਵੀ ਹੈ, ਜਿਹੜੀ ਤੁਸੀਂ ਬੋਲਦੇ ਇਹ ਵੀ ਬਾਣੀ ਹੈ। ਤੁਹਾਡੇ ਸਰੀਰ ਵਿੱਚ ਬਾਣੀ ਦਾ ਨਿਵਾਸ, ਚਾਰ ਤਰ੍ਹਾਂ ਦੀ ਬਾਣੀ ਮੰਨੀ ਗਈ, ਪਰਾਂ ਪਸੰਤੀ ਮਧਮਾ ਮੈਥਰੀ, ਜਿਹੜੀ ਤੁਸੀਂ ਬੋਲਦੇ ਮੈਥਰੀ ਬਾਣੀ ਹੈ।
ਜਿਹੜੇ ਪਿੱਤਰ ਦੇ ਹੈ ਗੁਰਬਾਣੀ ਹੈ, ਕੋਈ ਵੀ ਬੰਦਾ ਬੋਲਣਾ ਬਾਣੀ ਅਰੇ ਬੋਲੇ ਤੇ ਮਾਨੋ ਅੰਮ੍ਰਿਤ ਦੇ ਝਰਨੇ ਵਹਿ ਰਹੇ, ਉਹ ਵੀ ਬਾਣੀ ਹੈ। ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਪਹਿਲਾਂ ਉਸ ਤੋਂ ਬਾਣੀ ਹੋਈ, ਪਹਿਲ ਪੁਰਖਾ ਬਿਰਾ। ਅੱਗੇ ਕਹਿੰਦੇ ਨੇ
ਅਥੋਨ ਪ੍ਰਸਾਦ ਮਰਾ,
ਅਥੋਨ ਪੁਰਸਾ ਦਮਰਾ, ਅਥੋਨ ਫਿਰ ਉਸ ਪੁਰਸਾ ਪਰਮੇਸ਼ਰ ਤੋਂ ਦਮਰਾ ਮਾਇਆ, ਉਸਨੇ ਮਾਇਆ ਪੈਦਾ ਕੀਤੀ। ਮਾਇਆ ਨੂੰ ਲੋਕ ਅਨਰਵਚਨੀ ਕਹਿੰਦੇ ਨੇ, ਅਨਰਵਚਨੀ, ਜਿਹਦੇ ਲਈ ਕੁਝ ਵੀ ਨਾ ਕਿਹਾ ਜਾ ਸਕੇ, ਹੈ ਵੀ ਹੈ ਨਹੀਂ ਵੀ ਹੈ, ਦੋਵੇਂ ਗੱਲਾਂ ਜਿਸ ਤੇ ਘਟਦੀਆਂ, ਹੈ ਵੀ ਹੈ ਨਹੀਂ ਵੀ ਹੈ। ਹੁਣ ਇਹ ਸੰਸਾਰ ਨੂੰ ਹੈ ਤਾਂ ਕਹਿ ਨਹੀਂ ਸਕਦੇ ਹੈ ਨਹੀਂ ਹੈ, ਪਰ ਜਦੋਂ ਮਿਟ ਜਾਏਗਾ ਫਿਰ ਨਹੀਂ ਕਹਿ ਸਕਦੇ ਹੈ। ਇਸ ਕਰਕੇ ਸਤ ਪੁਰਸ਼ਾਂ ਨੇ ਮਾਇਆ ਨੂੰ ਕਿਹਾ ਅਨਰਵਚਨੀ ਹੈ, ਉਤੋਂ ਮਾਇਆ ਪੈਦਾ ਹੋਈ, ਮਾਇਆ ਪੈਦਾ ਕੀਤੀ ਜਾਂ ਹੋਈ। ਅਥੋਨ ਪੁਰਸਾ ਦਮਰਾ, ਉਹਨੇ ਸ੍ਰਿਸ਼ਟੀ ਮਾਇਆ ਤੋਂ ਪੈਦਾ ਕੀਤੀ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਪਾਇਆ, ਹੋਂ ਮੈਂ ਬੂਝੈ ਤਾਂਦਰ ਸੂਝੈ, ਗਿਆਨ ਵਿਹੂਣਾ ਕੱਥ ਕੱਥ ਲੂਝੈ। ਸਾਹਿਬ ਸਤਿਗੁਰ ਪਾਤਸ਼ਾਹ ਅੱਗੇ ਕਹਿ ਰਹੇ ਹਨ
ਅਸਗਾ ਅਸ ਉਸਗਾ,
ਅਸਗਾ ਜੋ ਮਾਇਆ ਜੀਵ ਦੇ ਨਾਲ ਨਹੀਂ ਜਾਣੀ, ਜੋ ਇਸ ਦੇ ਨੇੜੇ ਨਹੀਂ ਹੈ, ਜਿਸ ਦਾ ਇਹ ਸਕਾ ਨਹੀਂ ਹੈ, ਉਸ ਮਾਇਆ ਦਾ ਤੇ ਅਸ ਉਸਗਾ ਉਸ ਈਸ਼ਵਰ ਦਾ ਸੰਬੰਧ ਹੋਇਆ। ਸਤਿਗੁਰੂ ਜੀ ਕਹਿੰਦੇ ਮਾਇਆ ਏਕਾ ਮਾਈ ਜੁਗਤ ਵਿਆਈ, ਸੰਬੰਧ ਹੋਇਆ। ਹਾਂਜੀ,
ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ,
ਫਿਰ ਈਸ਼ਵਰ ਤੇ ਮਾਇਆ ਦੇ ਸੰਬੰਧ ਨਾਲ ਇਹ ਜਿਹੜਾ ਸੰਸਾਰ ਹੈ ਇਸ ਦੀ ਰਚਨਾ ਹੋਈ। ਹਰ ਕਾ ਬਾਗਰਾ, ਹਰੀ ਦਾ ਬਾਗ, ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ, ਨੌਬਤ ਵਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਇਹ ਫਿਰ ਬਾਗਰਾ ਬਾਗ ਪੈਦਾ ਹੋ ਗਿਆ ਮਾਇਆ ਤੇ ਈਸ਼ਵਰ ਦੇ ਸੰਯੋਗ ਕਰਕੇ, ਤੇ ਫਿਰ ਹੈ ਕੈਸਾ ਭਗਤ ਪੈਦਾ ਹੋ ਰਿਹਾ। ਕਾ ਮਾਈ ਜੁਗਤ ਵਿਆਹੀ, ਸੰਬੰਧ ਹੋਇਆ। ਹਾਂਜੀ,
ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ,
ਫਿਰ ਈਸ਼ਵਰ ਤੇ ਮਾਇਆ ਦੇ ਸੰਬੰਧ ਨਾਲ ਇਹ ਜਿਹੜਾ ਸੰਸਾਰ ਹੈ ਇਸ ਦੀ ਰਚਨਾ ਹੋਈ। ਹਰ ਕਾ ਬਾਗਰਾ, ਹਰੀ ਦਾ ਬਾਗ, ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ, ਨੌਬਤ ਵਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਇਹ ਫਿਰ ਬਾਗਰਾ ਬਾਗ ਪੈਦਾ ਹੋ ਗਿਆ ਮਾਇਆ ਤੇ ਈਸ਼ਵਰ ਦੇ ਸੰਯੋਗ ਕਰਕੇ, ਤੇ ਫਿਰ ਹੈ ਕੈਸਾ ਸਾਗਰ ਤੋਂ ਪੈਦਾ ਹੋਇਆ। ਬਸ ਲੱਗਦਾ ਇਉਂ ਨਾਚੈ ਪਿੰਧੀ ਮੈਂ ਸਾਗਰਾ। ਪਿੰਧੀ ਕਹਿੰਦੇ ਨੇ ਟਿੰਡ ਨੂੰ, ਖੂਹ ਦੀਆਂ ਟਿੰਡਾਂ ਹੁੰਦੀਆਂ ਨੇ, ਉਹ ਟਿੰਡ ਨੂੰ ਕਹਿੰਦੇ ਨੇ ਪਿੰਧੀ। ਹੁਣ ਸਾਗਰ ਵਿੱਚ ਜਿਹੜਾ ਜਲ ਹੈ, ਜਲ ਸਾਗਰ ਵਿੱਚ ਹੈ, ਜਲ ਹੀ ਟਿੰਡ ਵਿੱਚ ਹੈ, ਮਾਨੋ ਉਹ ਪਿੰਧੀ ਜਿਹੜੀ ਟਿੰਡ ਹੈ ਉਹਦੇ ਚ ਸਾਗਰ ਨੱਚ ਰਿਹਾ ਹੈ। ਇਹ ਜੀਵ ਰੂਪੀ ਟਿੰਡਾਂ ਨੇ, ਇਹਨਾਂ ਦੇ ਵਿੱਚ ਈਸ਼ਵਰ ਰੂਪੀ ਸਾਗਰ ਨੱਚ ਰਿਹਾ ਹੈ। ਨਾਚੈ ਪਿੰਧੀ ਮੈਂ ਸਾਗਰਾ, ਅਗਲੀ ਪੰਕਤੀ ਚ ਕਹਿ ਰਹੇ ਹਨ
ਨਾਚੰਤੀ ਗੋਪੀ ਜਨਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਈ ਜੀਵ ਨੱਚਦੇ ਨੇ, ਨਾਚੰਤੀ ਗੋਪੀ ਇੰਦਰੀਆਂ ਨੱਚਦੀਆਂ, ਵਾਸ਼ਨਾਵਾਂ ਨੱਚਦੀਆਂ, ਜਿਨ੍ਹਾਂ ਦੇ ਨਿਛਾਏ ਹੋਏ ਜੀਵ ਨੱਚ ਰਹੇ ਹਨ।
ਨਈਆ ਤੇ ਬੈਰੇ ਕੰਨਾ,
ਉਹ ਜੋ ਨਿਯੰਤਾ ਪਰਮੇਸ਼ਵਰ ਹੈ ਉਹਦੇ ਨਾਲ ਇਹ ਜੀਵ ਜੁੜਿਆ ਨਹੀਂ ਹੈ, ਉਹਦੇ ਤੋਂ ਵੱਖ ਹੋ ਗਿਆ।
ਉਹਦੇ ਤੋਂ ਬਿਨਾਂ ਕੋਈ ਇਹਦੀ ਸਹਾਇਤਾ ਕਰਨ ਵਾਲਾ ਦੂਸਰਾ ਨਹੀਂ ਹੈ।
ਤਰਕ ਨਾਚਾ
ਨਾਮਦੇਵ ਜੀ ਮਹਾਰਾਜ ਕਹਿੰਦੇ ਬਈ ਇਸ ਗੱਲ ਵਿਚ ਤਰਕ ਨਾ ਕਰੋ, ਜੋ ਸੰਸਾਰ ਦੀ ਰਚਨਾ ਰਚੀ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ, ਇਹਦੇ ਚ ਤਰਕ ਨਾ ਕਰੋ। ਜੀਵ ਐ ਨੀ, ਜੀਵ ਉਹਦੇ ਹੁਕਮ ਵਿਚ ਹੋਏ ਨੇ, ਬਾਣੀ ਨੇ ਐਸੇ ਬਚਨ ਕਹੇ ਨੇ, ਹੁਕਮ ਹੈ ਜੰਮਣ ਹੁਕਮ ਹੈ ਮਰਨਾ, ਜਿਨਸ ਥਾਪ ਜੀਆਂ ਕੋ ਭੇਜੇ ਜਿਨਸ ਥਾਪ ਲੈ ਜਾਵੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਜੀਵਾਂ ਨੂੰ ਭੇਜਦਾ ਬੁਲਾ ਲੈਂਦਾ, ਜਿਨ ਤੁਮ ਭੇਜੇ ਤਿੰਨੇ ਬੁਲਾਏ ਵਾਪਸ ਆ ਜਾਓ, ਤੋ ਇਹਦੇ ਚ ਤਰਕ ਨਾ ਕਰੋ। ਨਾਮਦੇਵ ਜੀ ਕਹਿੰਦੇ ਤਰਕ ਨਾ ਚਾਹ। ਹਾਂਜੀ,
ਭਰਮੀਆਂ ਚਾ
ਇਹਦੇ ਵਿਚ ਭਰਮ ਵੀ ਨਾ ਕਰੋ, ਕੋਈ ਭੁਲੇਖਾ ਨਹੀਂ ਇਸ ਵਿਚ ਕਿ ਉਹਨੇ ਜੀਵ ਪੈਦਾ ਕੀਤੇ। ਇੰਨੀ ਬਾਣੀ ਪੜ੍ਹ ਕੇ 1430 ਅੰਗ ਪੜ੍ਹ ਕੇ ਵੀ ਜੇ ਸਿੱਖ ਨੂੰ ਭੁਲੇਖਾ ਰਹਿ ਜਾਏ ਤੇ ਫਿਰ ਇਹ ਮੰਨੋ ਕਿ ਜਾਂ ਤਾਂ ਉਹਨੂੰ ਬਾਣੀ ਤੇ ਇਤਬਾਰ ਨਹੀਂ ਤੇ ਜਾਂ ਉਹਦੇ ਭਾਗ ਮਾੜੇ। ਈਸ਼ਵਰ ਨੇ ਸ੍ਰਿਸ਼ਟੀ ਰਚੀ ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਵਿਚ ਗੁਰੂ ਸਾਹਿਬ ਉਸਦੀ ਉਸਤਤੀ ਕਰਦੇ। ਐਸੇ ਐਸੇ ਬਚਨ ਵੀ ਕਹੇ ਕਿ ਭਾਈ ਸੈਲ ਪੱਥਰ ਮੈਂ ਜੰਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਥਰਿਆ, ਉਹ ਜੀਵਾਂ ਨੂੰ ਰਿਜਕ ਦਿੰਦਾ ਹੈ, ਤੂੰ ਕਾਹੇ ਡੋਲਣਾ ਹੈ ਪ੍ਰਾਣੀਆਂ, ਤੁਦ ਰਾਖੇਗਾ ਸਿਰਜਣ ਹਾਰ ਜਿਨ ਪਾਦਾਇਸ਼ ਤੂੰ ਕੀਆ, ਸੋਈ ਦੇ ਆਧਾਰ ਜਿਨ ਉਪਾਈ ਮੇਦਨੀ, ਸਹੀ ਕਰਦਾ ਸਾਰ ਘਾਟ ਘਾਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਆ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਖੱਟ ਮੈਂ ਸਾਹ। ਆਪ ਜੀ ਨੇ ਬਚਨ ਕਹਿ ਕਹਿੰਦੇ ਤੇ ਤਰਕ ਨਾ ਕਰੋ, ਨਾ ਭੁਲੇਖਾ ਰੱਖੋ, ਤਰਕ ਨਾ ਚਾਹ ਭਰਮੀਆ ਚਾਹ, ਨਾ ਭਰਮ ਰੱਖੋ ਨਾ ਤਰਕ ਕਰੋ। ਅਗਲੀ ਪੰਕਤੀ ਚ ਕਹਿੰਦੇ ਹਨ
ਕੇਸਵਾ ਬਚੋਨੀ ਅਯੇ ਮਯੇ ਏਕ ਆਨ ਜੀਓ,
ਕਹਿੰਦੇ ਜੇ ਤੁਹਾਨੂੰ ਇਤਬਾਰ ਨਹੀਂ ਆਉਂਦਾ ਤੇ ਕੇਸਵਾ ਕ੍ਰਿਸ਼ਨ ਮੁਰਾਰੀ ਭਗਵਾਨ ਕ੍ਰਿਸ਼ਨ ਉਹਦੀ ਜਿਹੜੀ ਉਚਾਰਨ ਕੀਤੀ ਹੋਈ ਉਹਨਾਂ ਦੀ ਗੀਤਾ ਹੈ ਉਹਨੂੰ ਪੜ੍ਹੋ। ਉਹਦੇ ਵਿਚ ਆਪ ਜੀ ਅਰਜੁਨ ਨੂੰ ਉਪਦੇਸ਼ ਦਿੰਦਿਆਂ ਐਸੇ ਬਚਨ ਕਹਿ ਰਹੇ ਨੇ ਕਿ ਅਰਜੁਨ ਮੇਰੇ ਤੇ ਤੇਰੇ ਵਿਚ ਕੋਈ ਭੇਦ ਨਹੀਂ ਹੈ, ਭਾਵ ਤੂੰ ਆਪਣਾ ਆਪਾ ਮੈਨੂੰ ਹੀ ਜਾਣਨਾ ਕਰਕੇ ਮੈਂ ਹੀ ਤੇਰਾ ਆਪਾ ਹਾਂ। ਜਾਣੀ ਜਿਹੜਾ ਜੀਵ ਹੈ ਇਹੀ ਈਸ਼ਵਰ ਹੈ। ਸਤਿਗੁਰੂ ਨੇ ਬਚਨ ਕਹੇ ਨਾ ਕਿ ਤਤ ਨਿਰੰਜਨ ਜੋਤ ਸਵਾਈ ਸੋਹੰਗ ਭੇਦ ਨਾ ਕੋਈ ਜੀਓ, ਕਿਤੇ ਆਪੇ ਗੱਲ ਕਹਿੰਦੇ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਐ ਜੀਵ ਤੂੰ ਹੀ ਈਸ਼ਵਰ ਹੈ। ਆਪ ਜੀ ਇੱਥੇ ਸਮਝਾਉਂਦੇ ਨੇ ਕੇਸਵਾ ਬਚਾਉਣੀ, ਕੇਸਵਾ ਬਚਾਉਣੀ ਦਾ ਅਰਥ ਹੈ ਬਚਨ, ਕੇਸਵ ਕ੍ਰਿਸ਼ਨ ਭਗਵਾਨ ਦੇ ਬਚਨ ਜੋ ਗੀਤਾ ਵਿਚ ਅੰਕਿਤ ਨੇ, ਜਿਹਦੇ ਵਿਚ ਆਪ ਇਹ ਗੱਲ ਕਹਿੰਦੇ ਨੇ ਕਿ ਐ ਅਰਜਨ ਅਯੇ ਮਈਏ ਆਪਣੇ ਤੇ ਮੇਰੇ ਵਿਚ ਏਕ ਆਨ ਜੀਓ, ਇੱਕ ਪਰਮੇਸ਼ਵਰ ਨੂੰ ਆਉਣ ਦੇ, ਤੂੰ ਮੈਨੂੰ ਆਪਣੇ ਨਾਲੋਂ ਵੱਖ ਨਾ ਸਮਝ, ਨਾ ਮੈਂ ਤੇਰੇ ਨਾਲੋਂ ਵੱਖ ਹਾਂ ਨਾ ਤੂੰ ਮੇਰੇ ਨਾਲੋਂ ਵੱਖ ਹੈ, ਅਸੀਂ ਦੋਵੇਂ ਈਸ਼ਵਰ ਹਾਂ, ਤੂੰ ਈਸ਼ਵਰ ਦਾ ਸਰੂਪ ਹੈ। ਤੋ ਆਪ ਅਗਲੀ ਪੰਕਤੀ ਵਿਚ ਕਹਿ ਰਹੇ ਹਨ
ਇੰਦੀ ਉਪਕਲੇ ਸੰਸਾਰਾ,
ਕਹਿੰਦੇ ਦੁਨੀਆਂ ਦੇ ਲੋਕ ਜਿਹੜਾ ਸੰਸਾਰ ਹੈ ਨਾ, ਪਿੰਧੀ ਪਿੰਧੀ ਦਾ ਮੈਂ ਦੱਸਿਆ ਆਪ ਜੀ ਨੂੰ ਟਿੰਡ, ਉਬ ਕਲੇ ਉਬ ਹੁੰਦਾ ਖੂਹ, ਕਲਾ ਹੁੰਦਾ ਯੰਤਰ ਜਿਹਦੇ ਨਾਲ ਪਾਣੀ ਕੱਢਿਆ ਜਾਂਦਾ, ਜਿਹਦੇ ਆਲੇ ਦੁਆਲੇ ਟਿੰਡਾਂ ਘੁੰਮਦੀਆਂ ਨੇ ਉਹਨੂੰ ਕਲਾ ਕਿਹਾ ਕਲਾ। ਆਪ ਜੀ ਕਹਿੰਦੇ ਨੇ ਸੰਸਾਰ ਕੀ ਹੈ ਪਿੰਧੀ ਉਬ ਕਲੇ, ਸੰਸਾਰ ਖੂਹ ਦੀਆਂ ਟਿੰਡਾਂ ਦਾ ਗਿਣ ਹੈ, ਪਿੰਡੀ ਉਪਕਲੇ ਸੰਸਾਰ, ਸੰਸਾਰ ਖੂਹ ਦੀਆਂ ਟਿੰਡਾਂ ਦਾ ਗੇੜ ਹੈ। ਤੇ ਅਗਲੀ ਪੰਕਤੀ ਚ ਕਹਿ ਰਹੇ ਹਨ,
ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ।
ਐ ਪ੍ਰਭੂ, ਮੈਂ ਸਾਰੀਆਂ ਜਗ੍ਹਾ ਤੇ ਭਰਮ ਕੇ, ਸਾਰੀਆਂ ਜਗ੍ਹਾ ਤੇ ਜਾ ਕੇ ਠੇਡੇ ਖਾ ਕੇ, ਸਾਰੀਆਂ ਜਗ੍ਹਾ ਨੂੰ ਵੇਖ ਕੇ, ਭ੍ਰਮ ਭ੍ਰਮ ਕੇ ਮੈਂ ਤੇਰੇ ਦਰ ਤੇ ਆਇਆ ਹਾਂ।
ਤੂੰ ਕੌਣ ਰੇ?
ਨਾਮਦੇਵ ਜੀ ਦੇ ਗੁਰਦੇਵ ਪੁੱਛਦੇ, ਨਾਮਦੇਵ ਤੂੰ ਕੌਣ ਹੈ, ਤੂੰ ਕੌਣ ਰੇ? ਹਾਂਜੀ,
ਮੈਂ ਜੀ ਨਾਮਾ ਹੋ ਜੀ।
ਕਹਿੰਦੇ ਮੈਂ ਹਾਂ ਤਾਂ ਜੀਵ, ਪਰ ਮੈਨੂੰ ਲੋਕ ਨਾਮਾ ਕਹਿੰਦੇ ਨੇ। ਨਾਮਾ ਹੋ ਜੀ? ਹਾਂ ਜੀਵ। ਤੇ ਗੁਰੂ ਕਹਿੰਦਾ ਮੈਂ ਤੈਨੂੰ ਦੱਸਿਆ ਤੂੰ ਈਸ਼ਵਰ ਹੈ, ਤੂੰ ਕਹਿੰਦਾ ਮੈਂ ਜੀਵ ਹਾਂ। ਮੈਂ ਤੈਨੂੰ ਸਾਰੇ ਵਿੱਚ ਕੀ ਸਮਝਾਇਆ ਕਿ ਈਸ਼ਵਰ ਤਮਾਮ ਜੀਵਾਂ ਚ ਵਸਦਾ ਹੈ, ਤੂੰ ਅਜੇ ਕਹਿੰਦਾ ਮੈਂ ਜੀਵ ਹਾਂ? ਜਾਂ ਫਿਰ ਜੀਵ ਬਣਿਆ ਰਹੋ ਭਾਈ, ਜੇ ਤੂੰ ਜੀਵ ਰਹਿਣਾ ਤਾਂ। ਨਾਮਦੇਵ ਜੀ ਦੇ ਸ਼ੰਕੇ ਨਿਵਰਤ ਹੋ ਗਏ, ਆਪਣੇ ਗੁਰੂ ਦੇ ਚਰਨਾਂ ਤੇ ਠਹਿ ਪਏ ਤੇ ਬੇਨਤੀ ਕੀ ਕੀਤੀ? ਹਾਂਜੀ,
ਆਲਾ ਤੇ ਨਿਵਾਰਣਾ ਜਮ ਕਾਰਣਾ।
ਕਹਿੰਦੇ ਐ ਭਗਵਾਨ, ਇਹ ਜਿਹੜੀ ਮਾਇਆ ਹੈ ਜਿਹੜੀ ਜਮਾਂ ਦਾ ਕਾਰਨ ਬਣਦੀ ਹੈ, ਜਿਹਦੇ ਕਰਕੇ ਜਮਾਂ ਦਾ ਡੰਡਾ ਸਿਰ ਵਿੱਚ ਵੱਜਦਾ ਹੈ, ਇਸ ਮਾਇਆ ਦੀ ਮੇਰੇ ਅੰਦਰੋਂ ਨਿਵਿਰਤੀ ਕਰ ਦਿਓ, ਮੈਨੂੰ ਇਸ ਮਾਇਆ ਤੋਂ ਬਚਾ ਲਓ। ਹਾਂਜੀ,
ਪਤਿਤ ਪਾਵਨ ਮਾਧੋ ਬਿਰਦ ਤੇਰਾ।
ਐ ਮਾਇਆਪਤੀ ਪ੍ਰਮਾਤਮਾ, ਤੇਰਾ ਜਿਹੜਾ ਸੁਭਾਅ ਹੈ ਉਹ ਪਤਿਤ ਮੈਲਿਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ।
ਧਨ ਤੇਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ।
ਉਹ ਮੁਨੀ ਮਹਾਤਮਾ ਜਨ ਵਿਅਕਤੀ ਤਮਾਮ ਉਹ ਧਨ ਹਨ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਨੂੰ ਧਿਆਉਣਾ ਕੀਤਾ ਹੈ।
ਮੇਰਾ ਮਾਥਾ ਲਾਗੀਲੇ ਧੂਰ ਗੋਬਿੰਦ ਚਰਨਨ ਕੀ।
ਮੇਰੇ ਮੈਂ ਇਹ ਬੇਨਤੀ ਕਰਦਾ ਕਿ ਮੇਰੇ ਮੱਥੇ ਤੇ ਜਿਹੜੀ ਗੋਬਿੰਦ ਦੇ ਚਰਨਾਂ ਦੀ ਧੂੜੀ ਲੱਗੀ ਹੈ ਉਹ ਸਦੀਵ ਕਾਲ ਲੱਗੀ ਰਹੇ।
ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ।
ਜਿਹੜੇ ਉਸ ਧੂੜੀ ਤੋਂ ਦੂਰ ਹਨ, ਐਸੇ ਐਸੇ ਵਿਅਕਤੀ ਜਿਹੜੇ ਧੂੜੀ ਨੂੰ ਲੋਚਦੇ ਹਨ, ਉਹ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ। ਉਹ ਗੋਬਿੰਦ ਦੀ ਧੂੜੀ ਉਹਨਾਂ ਤੋਂ ਵੀ ਦੂਰ ਹੈ, ਪਰ ਮੇਰੇ ਮੱਥੇ ਤੇ ਲੱਗ ਗਈ ਹੈ।
ਰਹਾ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ।
ਉਹ ਮਾਇਆਪਤੀ ਪ੍ਰਮਾਤਮਾ ਦੀਨਾ ਤੇ ਦਇਆ ਕਰਨ ਵਾਲਾ ਦਿਆਲੂ ਹੈ ਅਤੇ ਤਮਾਮ ਜੀਵਾਂ ਦੇ ਗਰਭ ਹੰਕਾਰ ਨੂੰ ਪਰਹਾਰੀ ਨਾਸ ਕਰਨ ਵਾਲਾ ਹੈ।
ਚਰਨ ਸਰਨ ਨਾਮਾ ਬਲ ਤਿਹਾਰੀ।
ਹੈ ਪ੍ਰਭੂ, ਮੈਂ ਤੇਰੀ ਚਰਨ ਸਰਨ ਵਿਚ ਆਇਆ ਹਾਂ ਤੇ ਤੇਰੇ ਤੋਂ ਬਲਿਹਾਰ ਜਾਂਦਾ ਹਾਂ।
ਅਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ।
ਗੁਰੂ ਪਿਆਰਿਓ, ਇਸ ਸ਼ਬਦ ਵਿਚ ਪੰਗਤੀਆਂ ਆਉਂਦੀਆਂ। ਰਹਾਓ ਦੀ ਪੰਗਤੀ ਹੈ, ਹੋ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ। ਅਬੋਲ ਦਾ ਮਤਲਬ ਹੈ ਜਿੱਥੇ ਬੋਲਿਆ ਨਾ ਜਾਏ, ਕੋਈ ਬੋਲੇ ਨਾ। ਤੋ ਜਿਹੜੀ ਇਸ ਸ਼ਬਦ ਦੀ ਉਥਾਨਕਾ ਪੁਰਾਤਨ ਚਲੀ ਆਉਂਦੀ ਹੈ ਉਹ ਇਹ ਹੈ ਕਿ ਭਗਵਾਨ ਨੇ ਨਾਮਦੇਵ ਬਰਵਦਾਸ ਜੀ ਨੂੰ ਦੀਦਾਰ ਤਾਂ ਦਿੱਤੇ ਪਰ ਬੋਲੇ ਨਹੀਂ, ਚੁੱਪ ਰਹੇ। ਤੋ ਆਪ ਜੀ ਕਹਿਣ ਲੱਗੇ, ਭਗਵਾਨ ਮੈਂ ਤੇਰੇ ਦਰਸ਼ਨਾਂ ਤੋਂ ਤਾਂ ਬਲਿਹਾਰ ਜਾਂਦਾ ਹਾਂ, ਪਰ ਮੈਂ ਇੱਕ ਸਵਾਲ ਤੇਰੇ ਤੇ ਕਰਦਾ ਹੈ ਕਿ ਤੇਰੇ ਨਾਮ ਬੋਲਣ ਦਾ ਕੀ ਕਾਰਨ ਹੈ, ਤੂੰ ਕਿਉਂ ਨਹੀਂ ਬੋਲਦਾ? ਕਾਰਨ ਕਵਨ ਅਬੋਲ, ਤੇਰੇ ਨਾਮ ਬੋਲਣ ਦਾ ਕਾਰਨ ਕੀ ਹੈ? ਤੇ ਫਿਰ ਜਿਹੜੀ ਆਪਣੀ ਨਿਮਰਤਾ ਹੈ ਉਹਨੂੰ ਪ੍ਰਗਟ ਕਰਦੇ ਨੇ ਕਹਿੰਦੇ ਹਮ ਸਰ ਦੀਨ। ਦੀਨ ਸ਼ਬਦ ਜਿਹੜਾ ਹੈ ਇਹਦੇ ਅਰਥ ਦੋ ਨੇ। ਇੱਕ ਦੀਨ ਕਹਿੰਦੇ ਨੇ ਆਜਜ ਨੂੰ, ਭਿਖਾਰੀ ਮੰਗਣ ਵਾਲਾ ਜੋ ਕਿਸੇ ਤੋਂ ਕੁਝ ਚਾਹੁੰਦਾ ਹੈ ਉਹਨੂੰ ਦੀਨ ਕਹਿੰਦੇ। ਇੱਕ ਦੀਨ ਦਾ ਅਰਥ ਹੈ ਧਰਮ। ਦੀਨ ਧਰਮ ਨੂੰ ਵੀ ਕਹਿੰਦੇ। ਤੋ ਇੱਥੇ ਜਿਹੜਾ ਦੀਨ ਸ਼ਬਦ ਹੈ ਇਹਦਾ ਅਰਥ ਹੈ ਆਜਜ, ਮੇਰੇ ਵਰਗਾ ਆਜਜ ਚਾਹੁਣ ਵਾਲਾ ਭਿਖਾਰੀ। ਹਮ ਸਰ ਦੀਨ, ਦਇਆਲ ਨਾ ਤੁਮ ਸਰ, ਹੈ ਪ੍ਰਭੂ ਮੇਰੇ ਵਰਗਾ ਕੋਈ ਦੀਨਹੀਨ ਨਹੀਂ, ਤੇਰੇ ਵਰਗਾ ਕੋਈ ਦਿਆਲੂ ਨਹੀਂ। ਅਬ ਪਤੀਆਰ ਕਿਆ ਕੀਜੈ, ਤੇ ਹੁਣ ਤੂੰ ਮੈਂ ਤਾਂ ਦੀਨ ਹਾਂ ਹੀ, ਤੇ ਮੇਰਾ ਕਿਹੜੀ ਗੱਲ ਦਾ ਪਤਰਿਆਵਾ ਤੂੰ ਲੈਣ ਲੱਗਿਆ ਬਾਈ, ਕਿ ਮੇਰੇ ਨਾਲ ਤੂੰ ਬੋਲਦਾ ਨਹੀਂ। ਮੈਂ ਤਾਂ ਦੀਨ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ, ਤੇ ਤੂੰ ਦਿਆਲੂ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਰੱਬ ਪਤੀਆਰ ਕਿਆ ਕੀਜੈ, ਅਗਲੀ ਪੰਕਤੀ ਚ ਕਹਿੰਦੇ ਹਨ
ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ।
ਤੋਰ ਤੇਰੇ ਬਚਨਾ ਤੋਂ, ਮੋਰ ਮਨ ਮਨ ਮੇਰਾ ਮਨ ਮੰਨ ਗਿਆ ਹੈ, ਹੈ ਪ੍ਰਭੂ ਮੈਂ ਜਨ ਨੂੰ ਪੂਰਨ ਤੌਰ ਤੇ ਦੀਦਾਰ ਬਖਸ਼ੋ, ਮੇਰੇ ਨਾਲ ਗੱਲ ਕਰੋ ਬੋਲੋ, ਮੈਂ ਤੇਰਾ ਚੁੱਪ ਰਹਿਣਾ ਸਹਾਰ ਨਹੀਂ ਸਕਦਾ।
ਹੋ ਬਲ ਬਲ ਜਾਉ ਰਮਈਆ ਕਾਰਨ,
ਹੈ ਪ੍ਰਭੂ ਮੈਂ ਤੇਰੇ ਕਾਰਨ ਤਮਾਮ ਜੀਵਾਂ ਤੋਂ ਮਲਿਆਰ ਜਾਂਦਾ, ਕਿਉਂਕਿ ਮੈਨੂੰ ਪਤਾ ਤੂੰ ਸਾਰਿਆਂ ਚ ਵਸਦਾ ਹੈ।
ਕਾਰਨ ਕਵਨ ਅਬੋਲ,
ਪਰ ਤੇਰੇ ਚੁੱਪ ਰਹਿਣ ਦਾ ਕਾਰਨ ਕੀ ਹੈ ਇਹ ਮੈਨੂੰ ਦੱਸਣਾ ਕਰੋ।
ਰਹਾ ਬਹੁਤ ਜਨਮ ਬਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ।
ਐ ਮਾਇਆਪਤੀ ਪਰਮੇਸ਼ਵਰ, ਬੜੇ ਜਨਮਾਂ ਦੇ ਤੇਰੇ ਤੋਂ ਵਿਛੜੇ ਸਾਂ, ਹੁਣ ਇਹ ਜੋ ਮਨੁੱਖਾ ਜਨਮ ਤੂੰ ਦਿੱਤਾ ਹੈ ਮੈਨੂੰ, ਇਹ ਮੈਂ ਤੇਰੇ ਲੇਖੇ ਵਿੱਚ ਲਾ ਦਿੱਤਾ ਹੈ।
ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ।
ਮੈਂ ਤੇਰੇ ਵਿੱਚ ਅਭੇਦ ਹੋਣ ਦੀ ਆਸਾ ਲਾ ਕੇ ਜਿਉ ਰਿਹਾ ਹਾਂ, ਤੇ ਮੈਨੂੰ ਤੇਰਾ ਦੀਦਾਰ ਹੋਇਆ ਬੜਾ ਸਮਾਂ ਟੱਪ ਗਿਆ ਹੈ ਭਗਵਾਨ।
ਚਿਤ ਸਿਮਰਨ ਕਰੋ ਨਨ ਅਵਲੋਕਨ, ਸਰਵਨ ਬਾਣੀ ਸੁਜਸ ਪੂਰ ਰੱਖੋ।
ਮੈਂ ਚਿੱਤ ਵਿੱਚ ਤੇਰਾ ਸਿਮਰਨ ਕਰਦਾ ਹਾਂ, ਅੱਖਾਂ ਨਾਲ ਤੈਨੂੰ ਵੇਖਦਾ ਹਾਂ, ਤੇ ਤੇਰੇ ਕੰਨਾਂ ਜਿਹੜੇ ਮੇਰੇ ਕੰਨ ਨੇ ਇਹਨਾਂ ਨੂੰ ਤੇਰੇ ਜਸ ਸੁਣ ਸੁਣ ਕੇ ਉਹਨਾਂ ਕੰਨਾਂ ਨੂੰ ਭਰ ਕੇ ਰੱਖਦਾ ਹਾਂ।
ਮਨ ਸੁਮਦ ਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ।
ਮਨ ਨੂੰ ਮੈਂ ਸੁਮਦ ਖੁਰ, ਮਨ ਨੂੰ ਮੈਂ ਭੌਰਾ ਬਣਾਇਆ ਹੋਇਆ ਹੈ, ਤੇ ਤੇਰੇ ਚਰਨ ਕਮਲ ਮੈਂ ਹਿਰਦੇ ਵਿੱਚ ਧਾਰੇ ਹੋਏ ਨੇ। ਆਪਣੀ ਰਸਨਾ ਨਾਲ ਐ ਰਾਮ ਨਾਮ ਮੈਂ ਤੇਰਾ ਰਾਮ ਨਾਮ ਉਚਾਰਨ ਕਰਦਾ ਰਹਿੰਦਾ ਹਾਂ।
ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ,
ਹੈ ਪ੍ਰਭੂ ਮੈਂ ਚਾਹੁੰਦਾ ਹਾਂ ਕਿ ਮੇਰੀ ਤੇਰੇ ਨਾਲੋਂ ਪ੍ਰੀਤੀ ਮਤਾ ਖੱਟ ਨਾ ਜਾਏ ਕਿਤੇ।
ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ,
ਮੈਂ ਤੇਰੀ ਪ੍ਰੀਤ ਜਿਹੜੀ ਬੜੇ ਮਹਿੰਗੇ ਮੁੱਲ ਤੋਂ ਲਈ ਹੈ ਭਗਵਾਨ, ਮੈਂ ਆਪਣੇ ਆਪ ਨੂੰ ਸੁੱਟ ਕੇ ਦੇ ਕੇ ਤੇਰੀ ਪ੍ਰੀਤ ਖਰੀਦੀ ਹੈ।
ਰਹਾ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ।
ਗੱਜ ਕੇ ਆਖੋ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਕਹਿੰਦੇ ਨੇ ਭਈ ਆ ਜਿਹੜੀ ਸਾਧ ਸੰਗਤ ਆਪ ਕਰਨ ਲਈ ਆਏ ਹੋ ਇਹਦੇ ਤੋਂ ਬਿਨਾ ਭਾਵ ਨਹੀਂ ਉਪਜੈ, ਬੰਦੇ ਦੇ ਮਨ ਵਿੱਚ ਈਸ਼ਵਰ ਦਾ ਪ੍ਰੇਮ ਪੈਦਾ ਨਹੀਂ ਹੁੰਦਾ, ਕਿਉਂਕਿ ਜਦੋਂ ਈਸ਼ਵਰ ਦੀਆਂ ਗੱਲਾਂ ਸੁਣੇਗਾ ਉਦੋਂ ਹੀ ਇਹਦੇ ਮਨ ਵਿੱਚ ਪੈਦਾ ਹੋਏਗਾ ਪ੍ਰੇਮ ਉਸ ਪ੍ਰਤੀ। ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਤੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ। जिन्नी देर तक भावना उस ते बनदी नहीं उन्नी देर तक उसकी भगती ए मनुख नहीं कर सकदा।
कह रविदास एक बेनती हर स्यों पैज रखो राजा राम मेरी।
रविदास जी कहने ए हरी मैं तेरे अगे एक बेनती करदा हां ए मनुखा जन्म जो बड़ी देर तो बाद मिलिया है मेरे ते बख्शिश करके मेनू अपने विच अपेद कर लो ते आप मेरी पैज इज्जत रखनी करो।
नाम तेरो आरती मजन मुरारे।
गुरु प्यारे हो साडे विच कुछ ऐसिया गल्लां पाईया गईया जेड़िया नू अज दा सिख पखंड कहण लग पिया कि पखंड ने भावे बाणी क्यों नहीं और बाणी पढ़ के जे कोई आरती करदा है ते सिख कहिंदा पखंड है आरती साडे धर्म च नहीं हुंदी। पर मैं आप जी दी ज्ञात लई गल दसना चाहना कि तनासरी राग जेड़ा है एदे विच शब्द गगन मैं थाल रवचंद दीपक बने तारका मंडल जनक मोती दो बार आया। एक बार सतगुरु ने नाल लिखिया है आरती एक बार आरती नहीं लिखिया। आरती का मतलब यह नहीं कि असी आरती पढ़नी नहीं जब बाणी पढ़ दे खंड पाठ करवाने पढ़ दे हो असी दसना है कि साडे धर्म विच आरती की है जे पढ़ोगे नहीं तो दसोगे इन्हू की भाई। हुण आप जी भगवान की आरती उच्चारण कर दें ते कहिंदे की ने कि आ प्रभु नाम तेरो आरती मजन मुरारे। ऐ मुरदैत नू अरी करन वाले भगवान तेरा नाम ही मेरे लिए तेरा स्नान कराउणा ते तेरा नाम ही मेरे लिए तेरी आरती है। नाम तेरो आरती मजन मुरारे। अगली पंक्ति च कहिंदे हन
हर के नाम बिना झूठे सगल पासारे।
ऐ हरी तेरे नाम तो बिना जिन्ने संसार दे पसारे न ए सारे झूठे हन।
रहा नाम तेरो आसनो नाम तेरो उरसा नाम तेरा केसरो ले छुटकारे।
तेरा नाम ही आसन है तेरा नाम ही उरसा। उरसा हुंदा प्यारे चकले दे कार दा एक पत्थर दा टुकड़ा जिदे ते चंदन नू कसाउंदे ने तिलक लाण लई। बाणी ने ऐसे बचन कहे न तेरा नाम करी चननाठिया जे मन उरसा होए। फिर आप कहते करनी कुंगू जे रड़े कट अंतर पूजा होए। ऐ प्रभु तेरा नाम ही आसन है तेरा नाम ही उरसा है ते तेरा नाम ही केसर है जिदे लोग छिट्टे मार देन मैं तेरे नाम दे छिट्टे मारदा हां।
नाम तेरा अम्बला नाम तेरो चंदनो कस जपे नाम ले तुझे को चारे।
तेरा नाम ही जल है अम कहंदे ने जल नू बाणी विच ऐसे बचन आउंदे न कि अंबै का संग नीका वन जपिया नाम जपिया अन्न अंबै का संग नीका वन। बड़ियां गहरियां गल्लां ने जेड़ा अन्न है ए तो बिना मनुख जीव नहीं सकदा। तो बाणी कहंदी अन्न भी जदों छकदे हो ते नाम जपो जदों पानी पींदे हो नाम जपो आप जी कहते नाम तेरो अंबला, नाम तेरो चंदनो, तेरा नाम ही जल है, तेरा नाम ही चंदन है, कास जपे नाम ले तुझ है कौचारे, ते तेरे नाम नाल अपने मन नू कसा के जप जप के मैं तेनू ओ नाम दा चंदन चढ़ाउणा कीता। हां जी,
नाम तेरा दीवा, नाम तेरो बाती, नाम तेरो तेल ले माहे पसारे।
तेरा नाम ही दीवा है, प्रकाश करने वाला दीवा है, तेरा नाम ही बत्ती है, ते तेरा नाम ही उस तेल दीवे दे विच तेल है। भगवान मेरे लिए तेरा नाम ही सब कुछ है।
नाम तेरे की जोत लगाई, पयो उजियारो पवन सगलारे।
मैं एक तेरे नाम दी ज्योति जगावना कीती है, जिस नाल सारे पवना विच पयो उजियारो चानन हो गया है।
नाम तेरो तागा, नाम फूल माला, पार अठारा सगल जूठारे।
ऐ प्रभु, तेरा नाम ही तागा है, तेरा नाम ही फूलां दी माला है। ऐ प्रभु, तेरा नाम जेड़ा है, तेरे नाम तो बिना अठारह भार पृथ्वी जेड़ी है सगल जूठा रे, सब कुछ जूठा है। तेरे नाम ही एक पवित्र है, सुचा है।
तेरो किया तुझे क्या अर्पो, नाम तेरा तुई चावर टोला रे।
सब कुछ पैदा कीता है, उदे विचो मैं तेनू की अर्पण करा, तेरा नाम ही तेरे मानो चावर टूट रहा है।
दस अठाठ सट चारे खानी, तेहा वर्तन है सगल संसारे।
दस अठ अठारह प्राण, दस ते अठ अठारह प्राण, अठ सठे ठाठ तीरथ, चार खानिया, ये सारा संसार इन्हां विच ही वर्त वर्तावा कर रहा है।
कह रविदास नाम तेरो आरती, सत नाम है हर भोग तुहारे।
प्रभु मेरे लिए तेरा नाम ही आरती है, जद मैं सत नाम कहना हां ऐ प्रभु, उदो तू समझ ला तेनू भोग लग जांदा है, तेरा नाम ही तेरे लिए भोग है। प्यारियो, नाम दी महिमा बाणी ने कही है। आप जी ऐसा भी कथन कर दे के नामे की कीमत मित कही न जाए, छे जन धन जिन हर नाम लेवनाए। इथे ही समाप्ति है। गुरु पातशाह कृपा करन, पवित्र बाणी दा उपदेश साडे सारयां दे हिरदे च वस जाए, जिस नाल साडा मनुखा जन्म सफला हो सके। बाणी दी विचार करदे आं, होरियां भुल्लां गुरु के दर दा कूकर जान के, सत संगत अपने दर दा बेखारी जान के माफ कर देनियां। बचन उपदेश गुरु का जान के हृदय च वसाउणा, ताकि दास दा अते आप जी सारयां दा जो गुरु दी हजूरी विच गुजारिया समा है, वो लेखे विच पै सके, जिस नाल असी हो जाइए एह लोक सुखीए, परलोक सुहेले, नानक हर प्रभ आपै मेले।
दस अठाठ सठे चारे खानी, एह वर्तना सगल संसारे। कह रविदास नाम तेरो आरती, सतनाम हर भोग तुहारे।
वाहिगुरु जी का खालसा, वाहिगुरु जी की फतेह।